ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਗਦਲਪੁਰ ਚ 26,000 ਕਰੋੜ ਰੁਪਏ ਤੋਂ ਵੱਧ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ। ਦਿੱਲੀ ਪੁਲਿਸ ਨੇ NIA ਨੂੰ ਅੱਤ ਲੋੜੀਂਦੇ ਤੇ ਮੁਸ਼ਤਫਾ ISIS ਦਹਿਸ਼ਤਗਰਦ ਸ਼ਾਹਨਵਾਜ਼ ਤੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਣ ਕਮਿਸ਼ਨ ਅਗਲੇ 3 ਦਿਨਾਂ ਦੌਰਾਨ ਤੇਲੰਗਾਨਾ ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਏਗਾ। ਵਿਸ਼ਵ ਬੈਂਕ ਨੇ ਚਾਲੂ ਮਾਲੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.3% ਤੇ ਬਰਕਰਾਰ ਰੱਖਿਆ ਹੈ ਤੇ ਹਾਂਗਜ਼ਾਓ ਏਸ਼ੀਆਈ ਖੇਡਾਂ ਚ ਭਾਰਤ ਨੇ ਹੁਣ ਤੱਕ ਸੋਨੇ ਦੇ 13, ਚਾਂਦੀ ਦੇ 24 ਤੇ ਕਾਂਸੇ ਦੇ 25 ਤਮਗਿਆਂ ਸਮੇਤ 62 ਤਮਗੇ ਹਾਸਲ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੱਤੀਸਗੜ੍ਹ ਚ ਕਬਾਇਲੀ ਬਸਤਰ ਡਿਵੀਜਨ ਦੇ ਡਿਵੀਜ਼ਨਲ ਸਦਰ ਮੁਕਾਮ ਜਗਦਲਪੁਰ ਚ 26,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਬਸਤਰ ਵਿਚ ਨਾਗਰਨਰ ਵਿਖੇ NMDC ਦਾ ਗ੍ਰੀਨ ਫੀਲਡ ਪਲਾਂਟ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪਲਾਂਟ ਤੇ ਇਸ ਦੀਆਂ ਸਹਾਇਕ ਸਨਅਤਾਂ ਹਜ਼ਾਰਾਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੀਆਂ। ਜਗਦਲਪੁਰ ਦੌਰੇ ਦੌਰਾਨ ਸ੍ਰੀ ਮੋਦੀ ਨੇ ਜਗਦਲਪੁਰ ਰੇਲਵੇ ਸਟੇਸ਼ਨ ਦੇ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਨੇ ਅੰਤਾਗੜ੍ਹ ਤੇ ਤਾਰੋਕੀ ਵਿਚਕਾਰ ਨਵੀਂ ਰੇਲ ਪਟੜੀ ਅਤੇ ਜਗਦਲਪੁਰ ਤੇ ਦਾਂਤੇਵਾੜਾ ਵਿਚਕਾਰ ਡਬਲ ਰੇਲ ਲਾਈਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਇਸ ਕਬਾਇਲੀ ਇਲਾਕੇ ਚ ਰੇਲ ਸੰਪਰਕ ਵਧਾਏਗਾ ਤੇ ਇਲਾਕੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਝਾਰਖੰਡ ਸਰਹੱਦ ਤੇ ਪੁਨਕੁਰੀ ਵਿਚਕਾਰ ਨਵੀਂ ਸੜਕ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ। ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਰਾਸ਼ਟਰੀ ਜਾਂਚ ਏਜੰਸੀ NIA ਦੇ ਮੋਸਟ ਵਾਂਟਡ ਅਤੇ 36 ISIS ਅੱਤਵਾਦੀ ਸ਼ਾਹਨਵਾਸ ਨੂੰ ਦੱਖਣੀ ਦਿੱਲੀ ਦੇ ਜੈਤਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਇਲਾਵਾ ਰਾਸ਼ਟਰੀ ਜਾਂਚ ਏਜੰਸੀ NIA ਵੱਲੋਂ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੇ ਸਿਰ ਤੇ ਇਨਾਮ ਰੱਖਿਆ ਗਿਆ ਸੀ। ਅੱਤਵਾਦ ਵਿਰੋਧੀ ਏਜੰਸੀ ਨੇ ਗ੍ਰਿਫ਼ਤਾਰ ਅੱਤਵਾਦੀ ਸ਼ਾਹਨਵਾਸ ਉਪਰ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਜੋ ਦੱਖਣ ਪੂਰਬੀ ਦਿੱਲੀ ਦਾ ਰਹਿਣ ਵਾਲਾ ਤੇ ਪੁਣੇ ISIS ਕੇਸ ਵਿਚ ਲੋੜੀਂਦਾ ਸੀ। ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ HS ਧਾਲੀਵਾਲ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਹਨਵਾਜ਼ ਦੇ ਟਿਕਾਣਿਆਂ ਤੋਂ ਪਾਕਿਸਤਾਨ ਸਥਿਤ ਆਕਾਵਾਂ ਵੱਲੋਂ ਭੇਜਿਆ ਗਿਆ ਬੰਬ ਬਣਾਉਣ ਦਾ ਸਾਹਿਤ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਾੜ ਖੋਜ ਵਿਚ ਭਾਰਤ ਦਾ ਕੱਦ ਦਿਨ ਬ ਦਿਨ ਵੱਧ ਰਿਹੈ ਤੇ ਉਹ ਵੱਡੀਆਂ ਪੁਲਾੜ ਤਾਕਤਾਂ ਦਾ ਮੁਕਾਬਲਾ ਕਰ ਰਿਹਾ ਹੈ। ਕੱਲ ਨਵੀਂ ਦਿੱਲੀ ਚ ਇਕ ਸਮਾਰੋਹ ਦੌਰਾਨ ਇਸਰੋ ਵਿਗਿਆਨੀਆਂ ਨੂੰ ਸਨਮਾਨਿਤ ਕਰਦਿਆਂ ਡਾ ਸਿੰਘ ਨੇ ਕਿਹਾ ਕਿ ਇਸਰੋ ਹੁਣ ਦੁਨੀਆਂ ਦੀ ਇਕ ਮੋਹਰੀ ਪੁਲਾੜ ਏਜੰਸੀ ਮੰਨੀ ਜਾਂਦੀ ਹੈ। ਉਨਾਂ ਅੱਗੇ ਕਿਹਾ ਕਿ ਅਮਰੀਕਾ ਤੇ ਰੂਸ ਵਰਗੇ ਦੇਸ਼ ਜੋ ਕਦੇ ਭਾਰਤ ਨੂੰ ਨਜ਼ਰਅੰਦਾਜ਼ ਕਰਦੇ ਸਨ ਹੁਣ ਭਾਗੀਦਾਰੀ ਕਰਨਾ ਚਾਹੁੰਦੇ ਨੇ। ਮੰਤਰੀ ਨੇ ਕਿਹਾ ਕਿ ਭਾਰਤ ਨੂੰ ਦੇਸ਼ ਦੇ ਰਵਾਇਤੀ ਅਮੀਰ ਗਿਆਨ ਦਾ ਵਾਧੂ ਲਾਭ ਪ੍ਰਾਪਤ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਭਾਰਤ ਨੂੰ ਵਿਗਿਆਨ ਤੇ ਤਕਨਾਲੋਜੀ ਸੈਕਟਰ ਵਿਚ ਸਮਰਪਿਤ ਵਿਅਕਤੀਆਂ ਤੇ ਸੰਸਥਾਵਾਂ ਦੇ ਸਹਿਯੋਗ ਦੀ ਲੋੜ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਭਾਰਤੀ ਚੋਣ ਕਮਿਸ਼ਨ ਦੀ ਇਕ ਟੀਮ ਤੇਲੰਗਾਨਾ ਵਿਚ ਅਗਲੇ 3 ਦਿਨਾਂ ਤੱਕ ਚੋਣ ਤਿਆਰੀਆਂ ਦਾ ਜਾਇਜ਼ਾ ਲਏਗੀ। ਦੌਰੇ ਦੌਰਾਨ ਚੋਣ ਕਮਿਸ਼ਨ ਦੀ ਟੀਮ ਦੇ ਮੈਂਬਰ ਅੱਜ ਬਾਅਦ ਦੁਪਹਿਰ ਸਿਆਸੀ ਪਾਰਟੀਆਂ ਨਾਲ ਮੁਲਾਕਾਤ ਕਰਨਗੇ ਅਤੇ ਮਗਰੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮੀਟਿੰਗ ਕਰਨਗੇ। ਟੀਮ ਨੂੰ ਭਲਕੇ ਜ਼ਿਲ੍ਹਾ ਕਲੈਕਟਰਾਂ ਅਤੇ SPs ਦੁਆਰਾ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਜਾਏਗੀ। ਟੀਮ ਸਵੀਪ ਪ੍ਰਦਰਸ਼ਨੀ ਦਾ ਦੌਰਾ ਕਰਨ ਤੋਂ ਇਲਾਵਾ ਸਵੀਪ ਗਤੀਵਿਧੀਆਂ ਵਿਚ ਹਿੱਸਾ ਲਏਗੀ। ਟੀਮ ਆਖਰੀ ਦਿਨ ਰਾਜ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨਾਲ ਮੀਟਿੰਗ ਕਰੇਗੀ। ਤੇਲੰਗਾਨਾ ਵਿਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਤੇਲੰਗਾਨਾ ਚ ਜਨ ਸੇਨਾ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਚ 119 ਸੀਟਾਂ ਵਿਚੋਂ 32 ਤੇ ਚੋਣ ਲੜੇਗੀ। ਅਦਾਕਾਰ ਤੋਂ ਸਿਆਸਤਦਾਨ ਬਣੇ ਪਵਨ ਕਲਿਆਣ ਦੀ ਪਾਰਟੀ ਖਮਮ ਤੇ ਨਲਗੌਂਡਾ ਜ਼ਿਲ੍ਹਿਆਂ ਤੋਂ ਇਲਾਵਾ ਮੁੱਖ ਤੌਰ ਤੇ ਗ੍ਰੇਟਰ ਹੈਦਰਾਬਾਦ ਮਿਊਨਸੀਪਲ ਕਾਰਪੋਰੇਸ਼ਨ ਅੰਦਰ ਅਤੇ ਆਸ ਪਾਸ ਸਥਿਤ ਸੀਟਾਂ ਤੇ ਚੋਣ ਲੜੇਗੀ। ਪਾਰਟੀ ਨੇ ਇਹ ਐਲਾਨ ਪਿਛਲੀ ਸ਼ਾਮ ਹੈਦਰਾਬਾਦ ਵਿਚ ਕੀਤਾ। ਪਾਰਟੀ ਦੇ ਉਪ ਪ੍ਰਧਾਨ ਬੀ ਮਹਿੰਦਰ ਰੈਡੀ ਨੇ ਮੀਡੀਆ ਨੂੰ ਸੂਚਿਤ ਕੀਤਾ ਕਿ ਪਾਰਟੀ ਬਹੁਤ ਸਾਰੇ ਹਲਕਿਆਂ ਚ ਫੈਸਲਾਕੁੰਨ ਸਥਿਤੀ ਵਿਚ ਹੈ ਅਤੇ ਇਸ ਵਾਰ 32 ਸੀਟਾਂ ਤੇ ਚੋਣ ਲੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਯਾਦਗਾਰੀ ਚਿੰਨਾਂ ਦੀ ਈ ਨਿਲਾਮੀ ਅੱਜ ਤੋਂ ਆਮ ਲੋਕਾਂ ਲਈ ਸ਼ੁਰੂ ਹੋ ਗਈ ਹੈ। ਇਹ ਨਿਲਾਮੀ 31 ਅਕਤੂਬਰ ਤੱਕ ਜਾਰੀ ਰਹੇਗੀ। ਇਸ ਨਿਲਾਮੀ ਤੋਂ ਇਕੱਤਰ ਹੋਣ ਵਾਲੇ ਫੰਡ ਨੂੰ ਗੰਗਾ ਨਦੀ ਨੂੰ ਸੁਰਜੀਤ ਕਰਨ ਲਈ ਨਮਾਮੀ ਗੰਗੇ ਪ੍ਰੋਜੈਕਟ ਨੂੰ ਦਾਨ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਵਿਸ਼ਵ ਬੈਂਕ ਨੇ ਮਾਲੀ ਸਾਲ 2023-24 ਲਈ ਭਾਰਤ ਦੀ ਵਿਕਾਸ ਦਰ 6.3% ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਵਿਸ਼ਵ ਬੈਂਕ ਨੇ ਆਪਣੀ ਅਪ੍ਰੈਲ ਦੀ ਰਿਪੋਰਟ ਵਿਚ ਪਹਿਲਾਂ ਦੇ 6.6% ਦੇ ਅਨੁਮਾਨ ਨਾਲੋਂ ਇਸ ਨੂੰ ਘਟਾ ਕੇ 6.3 ਫੀਸਦੀ ਕਰ ਦਿੱਤਾ ਸੀ। ਭਾਰਤ ਉੱਤਰੀ ਅਮਰੀਕਾ ਚ ਮੈਰੀਲੈਂਡ ਵਿਖੇ 14 ਅਕਤੂਬਰ ਨੂੰ ਡਾ ਬੀ ਆਰ ਅੰਬੇਡਕਰ ਦੇ ਸਭ ਤੋਂ ਵੱਡੇ ਬੁੱਤ ਦੀ ਸਥਾਪਨਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰੋਜੈਕਟ ਦੇ ਪ੍ਰਬੰਧਕ ਅੰਬੇਡਕਰ ਇੰਟਰਨੈਸ਼ਨਲ ਸੈਂਟਰ AIC ਅਨੁਸਾਰ ਸਟੈਚੂ ਆਫ ਇਕੁਆਲਿਟੀ ਨਾਂ ਦਾ ਬੁੱਤ 19 ਫੁੱਟ ਦਾ ਹੈ ਜੋ ਉੱਘੇ ਕਲਾਕਾਰ ਰਾਮ ਸੂਤਰ ਵੱਲੋਂ ਬਣਾਇਆ ਗਿਆ ਹੈ। ਉਨ੍ਹਾਂ ਨੇ ਗੁਜਰਾਤ ਵਿਚ ਅਹਿਮਦਾਬਾਦ ਵਿਖੇ ਸਰਦਾਰ ਪਟੇਲ ਦਾ ਬੁੱਤ ਵੀ ਬਣਾਇਆ ਸੀ। ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ ਅੰਬੇਡਕਰ ਦਾ ਬੁੱਤ ਮੈਰੀਲੈਂਡ ਦੇ ਐਕੋਕੀਕ ਸ਼ਹਿਰ ਚ 13 ਏਕੜ ਜ਼ਮੀਨ ਚ ਸਥਾਪਿਤ ਕੀਤਾ ਜਾਏਗਾ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਸੋਸ਼ਲ ਮੀਡੀਆ ਪੋਸਟ ਵਿਚ ਲੋਕਾਂ ਨੂੰ ਅੰਗਦਾਨ ਲਈ ਸਹੁੰ ਚੁੱਕਣ ਦੀ ਅਪੀਲ ਕੀਤੀ ਹੈ। ਆਯੁਸ਼ਮਾਨ ਭਵ ਮੁਹਿੰਮ ਤਹਿਤ 50,000 ਤੋਂ ਵੱਧ ਲੋਕਾਂ ਨੇ ਆਪਣੇ ਅੰਗਦਾਨ ਕਰਨ ਦਾ ਵਾਅਦਾ ਕੀਤਾ ਹੈ। ਡਾ ਮਾਂਡਵੀਆ ਨੇ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਆਯੁਸ਼ਮਾਨ ਭਵ ਮੁਹਿੰਮ ਤਹਿਤ ਅੰਗਦਾਨ ਦੀ ਸਹੁੰ ਚੁੱਕੀ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪਿਛਲੇ ਮਹੀਨੇ ਗੁਜਰਾਤ ਦੇ ਗਾਂਧੀ ਨਗਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਆਯੁਸ਼ਮਾਨ ਭਵ ਪੰਦਰਵਾੜੇ ਤਹਿਤ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਨੇ ਪੁੱਡਾ ਗਰਾਉਂਡ ਜੇਲ ਰੋਡ ਵਿਖੇ ਕੱਲ ਇਕ ਖੂਨਦਾਨ ਕੈਂਪ ਲਾਇਆ। ਇਸ ਦੌਰਾਨ ਦਾਨੀਆਂ ਵੱਲੋਂ 200 ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ। ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਸਿਹਤ ਨਿਗਮ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਸਮਾਜ ਲਈ ਬਹੁਤ ਲਾਹੇਵੰਦ ਨੇ। ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਤਰਨ ਤਾਰਨ ਜ਼ਿਲ੍ਹੇ ਦੇ ਖਾਲੜਾ ਸੈਕਟਰ ਅਧੀਨ ਆਉਂਦੀ BOP ਕਲਸੀਆਂ ਦੇ ਇਲਾਕੇ ਵਿਚ ਸੀਮਾ ਸੁਰੱਖਿਆ ਬਲ BSF ਅਤੇ ਪੰਜਾਬ ਪੁਲਿਸ ਨੇ ਇਕ ਡਰੋਨ ਤੇ 2 ਕਿਲੋ 518 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਭਿੱਖੀਵਿੰਡ ਦੇ DSP ਪ੍ਰੀਤ ਇੰਦਰ ਸਿੰਘ ਨੇ ਦਸਿਆ ਕਿ ਰਾਤ 9 ਵਜੇ ਡਰੋਨ ਦੀ ਸਮੱਗਰੀ ਸਬੰਧੀ ਸੂਚਨਾ ਮਿਲਣ ਮਗਰੋਂ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ਵਿਚੋਂ ਡਰੋਨ ਸਮੇਤ ਹੈਰੋਇਨ ਦੀ ਬਰਾਮਦਗੀ ਹੋਈ। ਇਹ ਹੈਰੋਇਨ ਇਕ ਪੈਕਟ ਵਿਚ ਬੰਦ ਸੀ ਅਤੇ ਡਰੋਨ ਨਾਲ ਟੰਗੀ ਹੋਈ ਸੀ। ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਨਸ਼ਾ ਤਸਕਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਤੇਲੰਗਾਨਾ ਸਰਕਾਰ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਨਵੇਂ ਤਨਖਾਹ ਸਕੇਲਾਂ ਦੀਆਂ ਸਿਫਾਰਸ਼ਾਂ ਕਰਨ ਲਈ ਦੂਜੀ ਤਨਖਾਹ ਸੋਧ ਕਮੇਟੀ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਨੇ ਕੱਲ ਹੈਦਰਾਬਾਦ ਵਿਚ ਇਸ ਫੈਸਲੇ ਦਾ ਐਲਾਨ ਕੀਤਾ। 2 ਮੈਂਬਰੀ ਕਮੇਟੀ ਨੂੰ 6 ਮਹੀਨਿਆਂ ਵਿਚ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਕਮੇਟੀ ਇਸ ਸਬੰਧ ਵਿਚ ਤੇਲੰਗਾਨਾ ਦੇ ਕਰਮਚਾਰੀਆਂ ਤੇ ਹੋਰ ਰਾਜਾਂ ਅਤੇ ਕੇਂਦਰ ਸਰਕਾਰ ਦੇ ਮੌਜੂਦਾ ਤਨਖਾਹ ਸਕੇਲਾਂ ਤੇ ਵਿਚਾਰ ਕਰੇਗੀ। ਅਮਰੀਕਾ ਦੇ ਸਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਸਿਵਲ ਧੋਖਾਧੜੀ ਕੇਸ ਦੀ ਨਿਗਰਾਨੀ ਕਰਦੇ ਨਿਊਯਾਰਕ ਦੇ ਅਟਾਰਨੀ ਜਨਰਲ ਤੇ ਜੱਜ ਤੇ ਹਮਲਾ ਬੋਲਿਆ ਹੈ। ਮੁਕੱਦਮਾ ਸੋਮਵਾਰ ਸ਼ੁਰੂ ਹੋਇਆ। ਸ੍ਰੀ ਟਰੰਪ ਨੇ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਕੇਸ ਝੂਠਾ ਤੇ ਅਟਾਰਨੀ ਜਨਰਲ ਲੈਤੀਤੀਆ ਜੇਮਸ ਵੱਲੋਂ ਸਿਆਸੀ ਬਦਲਾਖੋਰੀ ਹੈ। ਉਨ੍ਹਾਂ ਨੇ ਜੱਜ ਆਰਥਰ ਐਂਗੋਰੋਨ ਨੂੰ ਵੀ ਪੱਖਪਾਤੀ ਡੈਮੋਕਰੇਟ ਕਰਾਰ ਦਿੱਤਾ ਜੋ 2024 ਦੀਆਂ ਰਾਸ਼ਟਰਪਤੀ ਚੋਣਾਂ ਚ ਦਖਲ ਦੇਣ ਲਈ ਕੇਸ ਦੀ ਵਰਤੋਂ ਕਰ ਰਹੇ ਨੇ। ਯੂਰਪੀਅਨ ਯੂਨੀਅਨ ਦੇ ਇਸ ਦੇ ਮੈਂਬਰ ਦੇਸ਼ ਯੂਕਰੇਨ ਲਈ ਆਪਣੇ ਟੁੱਟ ਸਮਰਥਨ ਵਿਚ ਇਕਜੁੱਟ ਨੇ ਅਤੇ ਰੂਸ ਦੀ ਫੌਜੀ ਕਾਰਵਾਈ ਦੀ ਸਖ਼ਤ ਨਿੰਦਾ ਕਰ ਰਹੇ ਨੇ। ਹਾਲ ਹੀ ਵਿਚ ਯੂਰਪੀਅਨ ਯੂਨੀਅਨ ਦੇ ਸਾਰੇ ਚੋਟੀ ਦੇ ਸਫੀਰਾਂ ਨੇ ਯੂਕਰੇਨ ਦੀ ਰਾਜਧਾਨੀ ਵਿਚ ਮੁਲਾਕਾਤ ਕੀਤੀ ਅਤੇ ਯੂਕਰੇਨ ਨੂੰ ਲੌਜਿਸਟਿਕ ਸਹਾਇਤਾ ਲਈ ਆਪਣੀ ਵਚਨਬੱਧਤਾ ਨੂੰ ਮੁੜ ਪੱਕਾ ਕੀਤਾ। ਭਾਰਤ ਨੇ ਹਾਂਗਸਾਓ ਏਸ਼ਿਆਈ ਖੇਡਾਂ ਚ ਅੱਜ ਕਾਂਸੀ ਦਾ ਇਕ ਹੋਰ ਤਮਗਾ ਜਿੱਤਿਆ ਹੈ। ਇਸ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 62 ਹੋ ਗਈ ਹੈ, ਜਿਨ੍ਹਾਂ ਵਿਚ ਸੋਨੇ ਦੇ 13, ਚਾਂਦੀ ਦੇ 24 ਤੇ ਕਾਂਸੀ ਦੇ 25 ਤਮਗੇ ਸ਼ਾਮਲ ਨੇ। ਇਸ ਸਮੇਂ ਭਾਰਤ ਚੌਥੇ ਸਥਾਨ ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਭਾਰਤੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਗਦਲਪੁਰ ਵਿਚ 26,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਖਿਐ। ਦਿੱਲੀ ਪੁਲਿਸ ਨੇ NIA ਨੂੰ ਅੱਤ ਲੁੜੀਂਦੇ ਤੇ ਮੁਸ਼ਤਫਾ ISIS ਦਹਿਸ਼ਤਗਰਦ ਸ਼ਾਹ ਨਵਾਜ਼ ਤੇ 2 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਣ ਕਮਿਸ਼ਨ ਅਗਲੇ 3 ਦਿਨਾਂ ਦੌਰਾਨ ਤੇਲੰਗਾਨਾ ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਏਗਾ। ਵਿਸ਼ਵ ਬੈਂਕ ਨੇ ਚਾਲੂ ਮਾਲੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.3% ਤੇ ਬਰਕਰਾਰ ਰਖਿਆ ਹੈ ਤੇ ਹਾਂਗਸਾਓ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ ਸੋਨੇ ਦੇ 13, ਚਾਂਦੀ ਦੇ 24 ਤੇ ਕਾਂਸੀ ਦੇ 25 ਤਮਗਿਆਂ ਸਮੇਤ 62 ਤਮਗੇ ਜਿੱਤੇ ਨੇ। ਇਸ ਦੇ ਨਾਲ ਹੀ ਆਕਾਸ਼ਵਾਣੀ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।